ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਵਿਖੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਸਤਿਗੁਰਾਂ ਦੇ ਅੰਮ੍ਰਿਤ ਬਚਨ ਆਸਾ ਕੀ ਵਾਰ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਜੋ ਲੜੀਵਾਰ ਗੁਰੂ ਸ਼ਬਦ ਵਿਚਾਰ ਚੱਲ ਰਹੀ ਹੈ ਉਸ ਵਿਚਾਰ ਦੇ ਅਧੀਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕੀ ਸੋਰਠ ਕੀ ਵਾਰ ਜੋ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ ਇਸ ਵਾਰ ਦੀ ਦਸਵੀਂ ਪੌੜੀ ਦੇ ਨਾਲ ਜੋ ਦੋ ਸ਼ਲੋਕ ਦਰਜ ਨੇ ਪੌੜੀ ਸਮੇਤ ਸ਼ਲੋਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਅੰਮ੍ਰਿਤ ਬਚਨ ਦੀ ਵਿਚਾਰ ਕੱਲ ਤੋਂ ਆਪਾਂ ਨੇ ਪ੍ਰਾਰੰਭ ਕੀਤੀ ਹੈ। ਕੱਲ ਵਿਚਾਰ ਦਾ ਇਹ ਪ੍ਰਕਰਣ ਸੀ, ਵਿਸ਼ਾ ਸਬਜੈਕਟ ਸੀ, ਅੰਤਰ ਗਿਆਨ ਨਾ ਆਇਓ ਜਿਤ ਕਿਛ ਸੋਝੀ ਪਾਏ। ਇਨਸਾਨ ਦੇ ਕੋਲ ਅੱਖਰਾਂ ਦਾ ਬੋਧਕ ਤਲ ਦਾ ਗਿਆਨ ਬੇਸ਼ੁਮਾਰ ਹੈ, ਪਰ ਅੰਦਰ ਉਹ ਗਿਆਨ ਨਹੀਂ ਪੈਦਾ ਹੋ ਸਕਿਆ ਕਿ ਜਿਸ ਗਿਆਨ ਦੇ ਨਾਲ ਇਸ ਨੂੰ ਅੰਤਰ ਆਤਮੇ ਦੀ ਸੋਝੀ ਆ ਸਕੇ। ਅੱਜ ਜੋ ਅੰਮ੍ਰਿਤ ਸ਼ਲੋਕ ਆਪਾਂ ਨੇ ਵਿਚਾਰਨਾ ਹੈ, ਇਸ ਪਵਿੱਤਰ ਸ਼ਲੋਕ ਦਾ ਭਾਵ ਹੈ ਗੁਰੂ ਇੱਕ ਹੈ, ਗੁਰੂ ਦੇ ਅੰਮ੍ਰਿਤ ਬੋਲ ਬਾਣੀ ਪ੍ਰਮਾਣਿਕ, ਹਜ਼ੂਰ ਦੀ ਅੰਮ੍ਰਿਤ ਬਾਣੀ ਇੱਕ ਹੈ ਔਰ ਉਸ ਇੱਕ ਗੁਰੂ ਦੇ ਸ਼ਬਦ ਨੂੰ ਵਿਚਾਰੋ। ਇਹ ਖਜ਼ਾਨਾ ਸੱਚ ਹੈ, ਗੁਰੂ ਸ਼ਬਦਾਂ ਦਾ ਭੰਡਾਰ ਇੱਕ ਹੱਟ ਹੈ, ਇਸ ਵਿੱਚੋਂ ਸੌਦਾ ਵਣਜ ਵੱਖਰ ਉਹ ਵਪਾਰਦੇ ਨੇ ਜਿਨ੍ਹਾਂ ਉੱਪਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਪਣੀ ਦਇਆ ਹੋਵੇ। ਇਸ ਅੰਮ੍ਰਿਤ ਸ਼ਲੋਕ ਨੂੰ ਕੱਲ ਦੀ ਲੜੀ ਅਨੁਸਾਰ ਔਰ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦਾ ਸ਼ਹਾਦਤ ਵਾਲਾ ਦਿਵਸ ਆਪ ਜੀ ਮਨਾ ਰਹੇ ਹੋ, ਉਹਨਾਂ ਦੀ ਪਵਿੱਤਰ ਬਾਣੀ ਵਿੱਚੋਂ ਕੁਛ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰ ਸਕਾਂ। ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਅੰਦਰ ਨੂੰ ਟਿਕਾਉਂਦੇ ਹੋਏ ਆਸੀਸ ਬਖਸ਼ੋ। ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਆਪਣੀ ਮਿਹਰਾਮਤ ਦੀ ਛੜੀ ਰੱਖ ਕੇ ਇਹਨਾਂ ਪਵਿੱਤਰ ਬਚਨਾਂ ਦੀ ਵਿਚਾਰ ਗੁਰਮਤ ਦੀ ਰੋਸ਼ਨੀ ਵਿੱਚ ਸ਼ਬਦ ਦੀ ਭੈ ਭਾਵਨੀ ਵਿੱਚ ਆਪ ਕਰਾ ਲਵੋ, ਸਾਧ ਸੰਗਤ ਬਖਸ਼ੋ, ਆਸੀਸ ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। करो बख्शिश फिर उच्चारण करो जी सतनाम श्री वाहे गुरु जी। मनुख दे कोल जानकारी हासिल करन दी एक तीव्र इच्छा है, इस दे अंदर दी एक लोचा है कि मैं वध तो वध ज्ञान ज्यादा तो ज्यादा बोध ते ज्यादा तो ज्यादा जानकारी अपने अंदर संग्रह इकट्ठी कर सका। पर नाल मनुख दा एक सुभाग है ओ अपनी इकट्ठे कीते हुए ज्ञान नूं ज्ञान दी आखीरली सीमा मन बैठदा है। ओ सोचदा है जो कुछ मेरे कोल है इस तो अगे होर कुछ भी नहीं। दरअसल गुरुदेव ने जदो ज्ञान दा जिक्र कीता है अनुभवी ज्ञान दा उस ज्ञान विच ए सीमा नहीं बन दिती कि जो कुछ मैनू पता है सिर्फ अखीर ते ज्ञान इथों तक सीमित है। गुरुदेव कहिंदे इन्नी कु सोझी मालक तू दे दिती असी उस संबंधी बोल के दस दिता पर तेरा ज्ञान ता इस तो होर भी अगे है कि उस ज्ञान दा अज तक कोई अंत नहीं पा सकिया। थोड़ा जा गुरबाणी दी रोशनी विच्चों पिछले शलोक दी लड़ी जोड़ के अर्ज कर सका। देखो असी खजूर दी बाणी विच जपजी साहिब विच ज्ञान खंड पढ़ने ते ज्ञान खंड दी पौड़ी विच गुरु नानक साहिब महाराज जी ने ज्ञान दी सीमा नू मथिया नहीं। उथे ज्ञान विच एक दो चार पांच दस जा गिनती करके नहीं किया गया कि सिर्फ इन्ने कुने महाराज जी ने परमात्मा दी बनाई हुई इस कायनात विच जितनिया शक्तियां कर्म कर दिया ने उन्हों दा जिक्र जरूर किया पर उथे गिनती दी थां गुरदेव ने एक शब्द वरत्या केते। केते दा मतलब कि जिन्हां दी गिनती नहीं हो सकती। केते दा अर्थ है अनगिनत। केते दा अर्थ है कई। सतगुरु दे अमृत बचन सी पढ़ने धर्म खंड का एको धर्म ज्ञान खंड का आखो कर्म केते पवन पानी बैसंतर केते कान महेश केते बरमे घाड़त घड़िया रूप रंग के वेस केतिया कर्म भूमि मेर केते केते धूप देश केते इंद चंद सूर केते केते मंडल देश केते सिद्ध बुद्ध नाथ केते केते देवी वेस केतिया खाणी केतिया बाणी केते पात नरिंद केतिया सुरती सेवक केते नानक अंत ना अंत। सिर्फ मेरी एक बेनती है कि असी ज्ञान इकट्ठा करके सीमा मित देने कि जो कुछ मैनू समझ है इस तो अगे कुछ भी नहीं ते ओ सीमा साडे अंदर दा हंकार बन जांदी है। यही कारण कि अपने ज्ञान दी चार दीवारी विच जीण वाला बंदा अक्सर हंकारी बन जांदा है ते अपनी चार दीवारी नू तोड़ के ओ दूजे दी गल स्वीकार नू तैयार नहीं। महाराज कहिंदे ने अनपवी ज्ञान दा कोई अंत नहीं। जिवें असी सोदर दा पाठ करने हैं ये शब्द गुरु ग्रंथ साहिब विच तीन वार हजूर ने दर्ज किया है। एक तो जपजी साहब की बाणी विच एक सोदर रह राज साहब जी दे अंदर ते तीसरा गुरुदेव ने राग आसा दे विच ये शब्द दर्ज किया है। सो दर तेरा केहा सो घर केहा जित बै सर्ब संभाले वाजे तेरे नाद अनेक असंखा केते तेरे वामन खारे केते तेरे राग परी स्यों कही है। मैं सोदर वाला यह शब्द चुनिया है केते तेरे राग पई परी सो कही है केते गावन खारे गावन तुदनु पवन पानी बसंतर गावे राजा धर्म दुआरे। इस सारे शब्द अंदर गुरु नानक साहिब महाराज जी ने ਉਸ ਦਾ ਜ਼ਿਕਰ ਕੀਤਾ ਜਿੱਥੇ ਅਦ੍ਰਿਸ਼ਟ ਤੇ ਦ੍ਰਿਸ਼ਟਮਾਨ ਤਤ ਅਤੇ ਤੱਤਾਂ ਤੋਂ ਰਹਿਤ ਉਹ ਸ਼ਕਤੀਆਂ ਪਰਿਪੂਰਨ ਪਰਮਾਤਮਾ ਨੂੰ ਗਾ ਰਹੀਆਂ ਨੇ। ਪਰ ਇੰਨਾ ਕੁਝ ਉਸ ਅਨਭਵੀ ਗਿਆਨ ਵਿੱਚੋਂ ਦੱਸ ਕੇ ਇਹ ਨਹੀਂ ਕਿਹਾ ਕਿ ਜੋ ਕੁਝ ਮੈਂ ਕਹਿ ਦਿੱਤਾ ਕੇਵਲ ਇੱਥੋਂ ਤੱਕ ਸੀਮਤ ਹੈ, ਇਸ ਤੋਂ ਅੱਗੇ ਕੁਛ ਵੀ ਨਹੀਂ। ਮਹਾਰਾਜ ਜੀ ਨੇ ਫਰਮਾਇਆ, ਹੋਰ ਕੇਤੇ ਤੁਧ ਨੂੰ ਗਾਵਣ ਸੇ ਮੈਂ ਚਿੱਤ ਨਾ ਆਵਣ। ਨਾਨਕ ਕਿਹਾ ਵਿਚਾਰੇ, ਕਹਿੰਦੇ ਹੋਰ ਪਤਾ ਨਹੀਂ ਕਿਤਨੇ ਕੁ ਤੈਨੂੰ ਗਾ ਰਹੇ ਨੇ। ਹੇ ਪਰਿਪੂਰਨ ਪਰਮਾਤਮਾ, ਜਿਹੜੇ ਮੇਰੀ ਸਮਝ ਵਿੱਚ ਨਹੀਂ ਤੇ ਮੈਂ ਤਾਂ ਸਿਰਫ ਓਨੇ ਕੁ ਕਹਿ ਜਿੰਨੀ ਕੁ ਤੂੰ ਕਿਰਪਾ ਕਰਕੇ ਮੈਨੂੰ ਅੰਦਰ ਦਾ ਇਹ ਗਿਆਨ ਬਖਸ਼ਿਆ ਹੈ। ਸਿਰਫ ਬੇਨਤੀ ਹੈ ਕਿ ਅੰਦਰ ਅਨੁਭਵ ਦਾ ਅੰਦਰ ਸੱਚਮੁੱਚ ਉਹ ਗਿਆਨ ਪੈਦਾ ਹੋ ਜਾਏ ਜਿਸ ਨਾਲ ਅਗਿਆਨਤਾ ਦਾ ਹਨੇਰਾ ਕੱਟਿਆ ਜਾਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੀ ਜੇ ਬੰਦਾ ਗੁਰਮਤ ਸੁਣਦਾ ਹੈ ਪਰ ਅਨੁਭਵ ਨਹੀਂ, ਗਿਆਨ ਨਹੀਂ ਅੰਦਰ ਦਾ, ਤੇ ਖਿਮਾ ਕਰਿਓ ਉਹ ਕੇਵਲ ਬਾਹਰ ਦੇ ਅੱਖਰ ਤੇ ਬਾਹਰ ਦੀ ਜਾਣਕਾਰੀ ਬਣ ਕੇ ਰਹਿ ਜਾਏਗੀ। ਅੱਜ ਬਹੁਤਾਤ ਵਿੱਚ ਅਸੀਂ ਦੇਖਦੇ ਹਾਂ ਸਾਡੇ ਕੋਲ ਅੱਖਰਾਂ ਦਾ ਬਹੁਤ ਬਹੁਤ ਜ਼ਿਆਦਾ ਹੈ, ਅੱਖਰਾਂ ਦੀ ਜਾਣਕਾਰੀ ਬਹੁਤ ਜ਼ਿਆਦਾ ਹੈ, ਇੱਥੋਂ ਤੱਕ ਕਿ ਅੱਖਰਾਂ ਨੂੰ ਆਪਾਂ ਹਥਿਆਰ ਦੀ ਤਰ੍ਹਾਂ ਵਰਤਨੇ ਖਾਂ, ਅੱਖਰਾਂ ਨੂੰ ਆਪਾਂ ਸ਼ਸਤਰਾਂ ਦੀ ਤਰ੍ਹਾਂ ਵਰਤਨੇ ਖਾਂ, ਤੇ ਆਪਣੇ ਜ਼ਬਾਨ ਦੇ ਬੋਲੇ ਕੋਈ ਸ਼ਬਦਾਂ ਨਾਲ ਕਈਆਂ ਦੇ ਅੰਦਰ ਨੂੰ ਠੇਸ ਪਹੁੰਚਾ ਕੇ ਚੀਰਨਾ ਚਾਹੁੰਦੇ ਹਾਂ। ਪਰ ਮੇਰੇ ਗੁਰਦੇਵ ਨੇ ਕਿਹਾ ਨਹੀਂ ਕਿ ਜਿੰਨੀ ਦੇਰ ਤੱਕ ਇਨਸਾਨ ਦੇ ਅੰਦਰ ਅਨਭਵੀ ਗਿਆਨ ਜਿਸ ਨੂੰ ਕਹਿ ਰਿਹਾ ਹੈ, ਜਿਸ ਨੂੰ ਪੜ੍ਹ ਰਿਹਾ ਹੈ, ਜਿੰਨੀ ਦੇਰ ਤੱਕ ਉਹਨੂੰ ਆਪਣੇ ਅੰਤਰ ਆਤਮੇ ਮਹਿਸੂਸ ਨਹੀਂ ਕਰਦਾ। ਦੇਖੋ ਗਿਆਨ ਕਬੀਰ ਸਾਹਿਬ ਦੇ ਅੰਦਰ ਵੀ ਆਇਆ, ਉਹਨਾਂ ਨੇ ਤਾਂ ਇੱਕ ਅੰਮ੍ਰਿਤ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਕੀਤਾ। ਕਹਿਣ ਲੱਗੇ ਉਹ ਬਾਰਮੁਖੀ ਵਿਦਵਾਨ, ਤੂੰ 4 ਕਿਤਾਬਾਂ ਪੜ੍ਹੀਆਂ, ਤੂੰ 10 ਕਿਤਾਬਾਂ ਪੜ੍ਹੀਆਂ, ਤੂੰ ਮੰਨ ਲਓ ਹਜ਼ਾਰਾਂ ਕਿਤਾਬਾਂ ਪੜ੍ਹਦੀਆਂ, ਇੱਥੋਂ ਤੱਕ ਕਿ ਤੇਰੇ ਪੜ੍ਹੇ ਕੋਈ ਗ੍ਰੰਥਾਂ ਦਾ ਭਾਰ ਵੇਟ ਵੀ ਲੱਖਾਂ ਮਣ ਹੋ ਜਾਏ, ਤੇ ਇੰਨਾ ਕੁਝ ਪੜ੍ਹ ਕੇ ਵੀ ਜੇ ਤੈਨੂੰ ਅੰਦਰ ਦੀ ਸੋਝੀ ਨਹੀਂ ਤੇ ਤੇਰੇ ਪੜ੍ਹਾਈ ਦਾ ਤੇਰੇ ਗਿਆਨ ਦਾ ਲਾਭ ਕੀ। ਪਰ ਆ ਮੇਰੇ ਅੰਦਰ ਝਾਤੀ ਮਾਰ, ਇੱਕ ਗਿਆਨ ਦੀ ਹਨੇਰੀ ਆ ਗਈ। ਉਸ ਅਨਭਵੀ ਗਿਆਨ ਦੀ ਹਨੇਰੀ ਨੇ ਜਿਤਨੇ ਵੀ ਅੰਦਰ ਦੇ ਭੈੜੀ ਵਾਸ਼ਨਾ ਤੇ ਕਰਮ ਸਨ, ਜਿਵੇਂ ਹਨੇਰੀ ਮੈਲੇ ਨੂੰ ਉਡਾ ਕੇ ਲੈ ਜਾਂਦੀ ਹੈ, ਹੜ੍ਹ ਦਾ ਪਾਣੀ ਦਰਿਆਵਾਂ ਦੇ ਕਿਨਾਰੇ ਪਏ ਹੋਏ ਮਿੱਟੀ ਮੈਲੇ ਨੂੰ ਰੋੜ ਕੇ ਲੈ ਜਾਂਦਾ। ਜਦੋਂ ਅਨਭਵੀ ਗਿਆਨ ਦੀ ਹਨੇਰੀ ਆਉਂਦੀ ਹੈ ਤੇ ਮਨੁੱਖ ਦੇ ਅੰਦਰ ਦੀ ਅਗਿਆਨਤਾ ਨੂੰ ਉਡਾ ਕੇ ਲੈ ਜਾਂਦੀ ਹੈ। ਕਬੀਰ ਸਾਹਿਬ ਨੇ ਆਪਣੀ ਮੁਬਾਰਕ ਰਸਨਾ ਤੋਂ ਇਹ ਅੰਮ੍ਰਿਤ ਸ਼ਬਦ ਉਚਾਰਨ ਕੀਤਾ ਤੇ ਫੁਰਮਾਇਆ ਕਿ ਦੇਖੋ ਭਾਈ ਗਿਆਨ ਕੀ ਆਈ ਆਂਦੀ। ਉਹ ਦੇਖੋ ਸ਼ਬਦ ਵਰਤਿਆ ਉਹਨਾਂ, ਕਹਿੰਦੇ ਨੇ ਖੇ ਭਰਾਵੋ, ਖੇ ਭਾਈ ਸੱਜਣੋ, ਜਗਿਆਸੂਓ, ਦੇਖੋ ਮੇਰੇ ਅੰਦਰ ਗਿਆਨ ਦੀ ਹਨੇਰੀ ਆਈ। ਤੇ ਉਹਨਾਂ ਨੇ ਇਸ ਹਨੇਰੀ ਵਿੱਚ ਜਿਹੜਾ ਅਲੰਕਾਰ ਦ੍ਰਿਸ਼ਟਾਂਤ ਲਿਆ ਉਹ ਇਹ ਹੈ ਕਿ ਇੱਕ ਕੱਖਾਂ ਦੀ ਬਣੀ ਕੋਈ ਛਪਰੀ ਹੈ, ਜਿਹਨੂੰ ਆਪਾਂ ਛੰਨ ਕਹਿ ਲਈਏ, ਝੌਂਪੜੀ ਕਹਿ ਲਈਏ। ਹੁਣ ਝੌਂਪੜੀ ਜਦੋਂ ਬਣਾਈ ਜਾਂਦੀ ਹੈ, ਕੱਖਾਂ ਨੂੰ ਰੱਸੀ ਦੇ ਨਾਲ ਬੰਨ ਬੰਨ ਕੇ ਉਸ ਝੌਂਪੜੀ ਦੀ ਛੱਤ ਤਿਆਰ ਕਰਦੇ ਨੇ, ਫਿਰ ਉਸ ਝੌਂਪੜੀ ਦੀ ਛੱਤ ਨੂੰ ਟਿਕਾਉਣ ਵਾਸਤੇ ਉਹਦੇ ਥੱਲੇ ਲੱਕੜ ਦਾ ਇੱਕ ਸ਼ਤੀਰ, ਇੱਕ ਗੋਲਾ ਲਾਇਆ ਜਾਂਦਾ ਹੈ। ਉਸ ਸ਼ਤੀਰ ਨੂੰ ਰੋਕਣ ਵਾਸਤੇ, ਥੱਲੇ ਸਪੋਰਟ ਦੇਣ ਵਾਸਤੇ ਥੰਮੀਆਂ ਲਾਈਆਂ ਜਾਂਦੀਆਂ। ਗੱਲ ਧਿਆਨ ਨਾਲ ਸੁਣਿਓ, ਮੈਂ ਸਿਰਫ ਸ਼ਬਦ ਦੇ ਅਰਥ ਕਰ ਲਿਆ ਕਿ ਅਨਭਵੀ ਗਿਆਨ ਦੀ ਹਨੇਰੀ ਜਦੋਂ ਆ ਜਾਏ ਤੇ ਅੰਦਰ ਮਨੁੱਖ ਦੇ ਤਬਦੀਲੀ ਕਿਤਨੀ ਕੁ ਵੱਡੀ ਹੈ। ਫਿਰ ਸ਼ਬਦ ਦੌਰਾਨ ਲੱਗਾ, ਇੱਕ ਛੱਪਰ, ਇੱਕ ਚੌਂਪੜੀ, ਇੱਕ ਕੁੱਲੀ ਦੀ ਉਦਾਹਰਣ ਲਈ ਕਬੀਰ ਸਾਹਿਬ ਜੀ ਨੇ, ਕਹਿੰਦੇ ਨੇ ਕੱਖਾਂ ਨੂੰ ਰੱਸੀ ਨਾਲ ਜੋੜ ਕੇ ਚੌਂਪੜੀ ਦੀ ਛੱਤ ਬਣਾਈ ਜਾਂਦੀ ਹੈ, ਛੱਤ ਨੂੰ ਟਿਕਾਉਣ ਵਾਸਤੇ ਛਤੀਰ ਗੋਲਾ ਪਾਇਆ ਜਾਂਦਾ ਉਸ ਉੱਪਰ, ਉਸ ਛਤੀਰ ਨੂੰ ਟਿਕਾਉਣ ਵਾਸਤੇ ਥੱਲੇ ਥੰਮੀਆਂ ਦਿੱਤੀਆਂ ਜਾਂਦੀਆਂ ਨੇ ਲੱਕੜ ਦੀਆਂ, ਤੇ ਜਦੋਂ ਛੱਤ ਪੈ ਜਾਏ ਇਨਸਾਨ ਥੱਲੇ ਆਪਣੀ ਵਰਤੋਂ ਵਿਹਾਰ ਦੇ ਬਰਤਨ ਭਾਂਡੇ ਰੱਖਦਾ। ਕਹਿੰਦੇ ਨੇ ਭਾਈ ਸੱਜਣੋ, ਦੇਖੋ ਕਿ ਗਿਆਨ ਦੀ ਹਨੇਰੀ ਆਈ ਤੇ ਜਿਹੜੀ ਮਾਇਆ ਦੇ ਨਾਲ ਬੱਝੀ ਕੋਈ ਅੰਦਰ ਮਮਤਾ ਦੀ ਛਪੜੀ ਸੀ, ਉਸ ਗਿਆਨ ਦੀ ਹਨੇਰੀ ਨੇ ਇਸ ਮਾਇਆ ਮਮਤਾ ਦੀ ਛਪਰੀ ਛੱਤ ਨੂੰ ਉਡਾ ਦਿੱਤਾ। ਇਹਦੇ ਥੱਲੇ ਜੋ ਸ਼ਤੀਰ ਸੀ ਉਹਦੇ ਟੁਕੜੇ ਹੋ ਗਏ, ਜਿਹੜੀਆਂ ਥੰਮੀਆਂ ਸਨ ਉਹ ਵੀ ਟੁੱਟ ਕੇ ਧਰਤੀ ਤੇ ਡਿੱਗ ਪਈਆਂ। ਕਹਿੰਦੇ ਨੇ ਜਦੋਂ ਛੱਤ ਛਤੀਰ ਤੇ ਥੰਮੇ ਡਿੱਗ ਪੈਣ ਤੇ ਥੱਲੇ ਰੱਖੇ ਹੋਏ ਬਰਤਨ ਕਿਵੇਂ ਬਚਣਗੇ, ਉਹ ਵੀ ਟੁੱਟ ਕੇ ਚੱਕਣਾ ਚੂਰ ਹੋ ਗਏ। ਮਹਾਰਾਜੇ ਛਪਰੀ ਕਾਹਦੀ, ਇਹ ਬਰਤਨ ਕਾਹਦੇ? ਉਹਨਾਂ ਕਿਹਾ ਭਾਈ ਕਿ ਇਹ ਛਪਰੀ ਇਹ ਛੰਨ ਸੀ ਮਾਇਆ ਦੀ ਬੱਝੀ ਹੋਈ, ਇਹਦੇ ਉੱਤੇ ਛਤੀਰ ਸੀ ਮੋਹ ਦਾ, ਥੱਲੇ ਇਹਦੀਆਂ ਥੰਮੀਆਂ ਸਨ ਦੁਚਿੱਤੇ ਦੀਆਂ ਦੁਬਧਾ ਦੀਆਂ, ਇਹਦੇ ਥੱਲੇ ਭੈੜੀ ਮਤ ਦੇ ਬਰਤਨ ਪਏ ਸਨ। ਜਦੋਂ ਗਿਆਨ ਦੀ ਹਨੇਰੀ ਆਈ ਨਾ ਤਾਂ ਭੈੜੀ ਮਤ ਰਹੀ, ਨਾ ਮੋਹ ਰਿਹਾ, ਨਾ ਦਵੈਸ਼ ਰਹੀ, ਨਾ ਮਾਇਆ ਦੀ ਮਮਤਾ ਰਹੀ। ਅਨਭਵੀ ਗਿਆਨ ਨੇ ਇੰਨੀ ਕਿਰਪਾ ਕੀਤੀ ਕਿ ਪੂਰੀ ਦੀ ਪੂਰੀ ਵਾਸ਼ਨਾ ਦੀ ਛਪਰੀ ਹੀ ਉਡਾ ਕੇ ਰੱਖ ਦਿੱਤੀ। ਹੁਣ ਉਹ ਵੀ ਤਾਂ ਇੱਕ ਗਿਆਨ ਹੈ। ਕਬੀਰ ਸਾਹਿਬ ਦੇ ਬਚਨ ਨੇ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭ ਹੈ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ। ਟਾਟੀ ਦਾ ਅਰਥ ਹੈ ਕਿ ਛਪਰੀ ਛੰਨ ਕੁੱਲੀ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭ ਹੈ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ। ਦੋ ਚਿੱਤੇ ਦੁਚਿੱਤੇ ਦਰ ਤੇ ਦਵੈਸ਼ ਦੁਬਦਾ, ਅੰਦਰ ਇੱਕ ਥਾਂ ਤੇ ਇਕਾਗਰ ਨਾ ਹੋਣਾ। ਦੋ ਚੁੱਤੇ ਕੀ ਦੋ ਥੂਨ ਗਿਰਾਨੀ, ਮੋਹ ਬਲਿੰਡਾ ਟੂਟਾ, ਤਿਸ਼ਨਾ ਛਾਨ ਭਰੀ ਧਰ ਉਪਰ, ਦੁਰਮਤ ਭਾਂਡਾ ਫੂਟਾ। ਆਂਦੀ ਪਾਛੈ ਜੋ ਜਲ ਵਰਖੈ, ਤੇ ਤੇਰਾ ਜਨ ਭੀਨਾ, ਕਹੇ ਕਬੀਰ ਮਨ ਭਇਆ ਪ੍ਰਗਾਸਾ, ਉਦੈ ਭਾਨ ਜਬ ਚੀਨਾ। ਜਿਵੇਂ ਖਨੇਰੀ ਤੋਂ ਬਾਅਦ ਮੀਂਹ ਵਰਸੇ ਤੇ ਮੀਂਹ ਤੋਂ ਬਾਅਦ ਸੂਰਜ ਨਿਕਲਾਵੇ, ਹਰ ਚੀਜ਼ ਦੀ ਮੈਲ ਧੁੱਪ ਜਾਂਦੀ ਏ, ਹਰ ਚੀਜ਼ ਸੂਰਜ ਦੀ ਕਿਰਨ ਨਾਲ ਚਮਕਣ ਲੱਗ ਪੈਂਦੀ ਹੈ। ਪ੍ਰਭੂ ਤੇਰੇ ਅਨਭਵੀ ਗਿਆਨ ਦੀ ਕਿਰਪਾ ਨਾਲ, ਤੇਰੇ ਦਿੱਤੇ ਹੋਏ ਰੂਹਾਨੀਅਤ ਦੀ ਗਿਆਨ ਦੀ ਤਫੈਲਿਸ਼, ਅੰਦਰ ਦੀ ਹਨੇਰੇ ਦੂਰ ਹੋ ਗਏ, ਅੰਦਰ ਦੀ ਮੈਲ ਉੱਡ ਗਈ, ਤੇ ਹਰ ਇੱਕ ਗਿਆਨ ਇੰਦਰਾ ਅੰਦਰ ਮਨ ਇਸ ਤਰ੍ਹਾਂ ਚਮਕਣ ਲੱਗਾ ਜਿਵੇਂ ਮੀਂਹ ਪੈਣ ਤੋਂ ਬਾਅਦ ਸੂਰਜ ਦੀਆਂ ਕਿਰਨਾਂ ਨਾਲ ਧਰਤੀ ਉੱਤੇ ਪਈਆਂ ਹੋਈਆਂ ਵਸਤੂਆਂ ਚਮਕਦੀਆਂ। ਪਿਆਰਿਓ ਇੱਕ ਇਹ ਵੀ ਗਿਆਨ ਹੈ। ਮੈਂ ਸਿਰਫ ਅੱਜ ਦੇ ਪ੍ਰਕਰਨ ਵੱਲ ਅੱਗੇ ਹੋਣਾ ਹੈ ਤੇ ਥੋੜਾ ਜਿਹਾ ਗੁਰੂ ਤੇਗ ਬਹਾਦਰ ਸਾਹਿਬ ਦੀ ਰਚਨਾ ਵਿੱਚੋਂ ਕੁਝ ਬੇਨਤੀ ਕਰਨੀ ਹੈ। ਉਸ ਗਿਆਨ ਨਾਲ ਜੇ ਉਸ ਅਨਭਵੀ ਗਿਆਨ ਨੂੰ ਹਾਸਲ ਕਰਨਾ ਤੇ ਕਿਹੜੀ ਉਹ ਥਾਂ ਹੈ? ਮਹਾਰਾਜ ਜੀ ਨੇ ਅੱਜ ਦੇ ਪਵਿੱਤਰ ਬਚਨ ਵਿੱਚ ਕਿਹਾ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਕਹਿੰਦੇ ਨੇ ਇਹ ਦੁਨੀਆਂ ਦੇ ਲੋਕੋ, ਪ੍ਰਮਾਣਿਕ ਗੁਰੂ ਦੇ ਬਚਨ ਕੇਵਲ ਇੱਕ ਨੇ। ਗੁਰੂ ਇੱਕ ਹੈ ਤੇ ਉਸ ਇੱਕ ਗੁਰੂ ਦੇ ਸ਼ਬਦ ਨੂੰ, ਜਿਸ ਸ਼ਬਦ ਵਿੱਚ ਗੁਰੂ ਆਪ ਸਮਾਇਆ ਹੈ, ਉਸ ਪਵਿੱਤਰ ਗੁਰੂ ਦੇ ਸ਼ਬਦ ਦੀ ਵਿਚਾਰ ਕਰੋ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਫਿਰ ਇਹ ਹਜ਼ੂਰ ਕਹਿੰਦੇ ਨੇ ਇੱਕ ਖਜ਼ਾਨਾ ਹੈ ਜਿਸ ਵਿੱਚ ਸੱਚਾਈ ਭਰਪੂਰ ਹੈ, ਜਿਹੜਾ ਇਸ ਖਜ਼ਾਨੇ ਦਾ ਵਪਾਰ ਕਰਦਾ ਹੈ ਉਹ ਪ੍ਰਭੂ ਦੀ ਦਰਗਾਹ ਦੇ ਵਿੱਚ ਸਵੀਕਾਰ ਹੁੰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਨ ਵਾਲੇ ਗੁਰਸਿੱਖੋ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਇੱਕ ਉਹ ਖਜ਼ਾਨਾ ਹੈ ਜਿਹਦੇ ਵਿੱਚ ਤੋਟਾ ਨਹੀਂ ਆਉਣਾ, ਜਿਸ ਵਿੱਚ ਘਾਟਾ ਨਹੀਂ ਪੈਣਾ, ਤੇ ਜਿਸ ਗੁਰਬਾਣੀ ਨੂੰ ਜਿਤਨਾ ਕੋਈ ਦਿਨ ਰਾਤ ਖਰਚੇਗਾ, ਵਰਤੇਗਾ, ਖਾਏਗਾ, ਉਹਨਾਂ ਇਸ ਖਜ਼ਾਨੇ ਵਿੱਚ ਵਾਧਾ ਹੋਵੇਗਾ ਤੇ ਖਾਣ ਖਰਚਣ ਵਾਲੇ ਦੇ ਅੰਦਰ ਨੂੰ ਉਹਨਾਂ ਆਤਮਕ ਸਕੂਨ ਮਿਲੇਗਾ। ਜਿਵੇਂ ਧੰਨ ਗੁਰੂ ਅਰਜੁਨ ਦੇਵ ਮਹਾਰਾਜ, ਉਹਨਾਂ ਨੇ ਗੁਰਬਾਣੀ ਦੇ ਇਸ ਖਜ਼ਾਨੇ ਦੇ ਪ੍ਰਤੀ, ਸਤਿਗੁਰੂ ਦੇ ਸ਼ਬਦ ਦੇ ਭੰਡਾਰ ਦੇ ਪ੍ਰਤੀ ਆਪਣੀ ਮੁਬਾਰਕ ਰਸਨਾ ਤੋਂ ਇੱਕ ਸ਼ਬਦ ਕਿਹਾ ਹੈ। ਉਹ ਸ਼ਬਦ ਵਿੱਚ ਇਸ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਦੀ ਵਿਚਾਰ ਦਿੰਦਿਆਂ, ਇਸ ਖਜ਼ਾਨੇ ਦਾ ਜ਼ਿਕਰ ਕਰਦਿਆਂ ਮਹਾਰਾਜ ਜੀ ਨੇ ਫੁਰਮਾਇਆ, ਖਾਮ ਧਨਵੰਤ ਭਾਗਟ ਸੱਚ ਨਾ। ਕਹਿੰਦੇ ਨੇ ਅਸੀਂ ਅੱਜ ਤਨਾਡ ਹੋ ਗਏ, ਅਸੀਂ ਭਾਗਾਂ ਵਾਲੇ ਹਾਂ, ਕਿਉਂਕਿ ਪਰਿਪੂਰਨ ਪਰਮਾਤਮਾ ਦਾ ਸੱਚਾ ਨਾਮ ਸਾਨੂੰ ਨਸੀਬ ਹੋਇਆ। ਖਮ ਤਨ ਭਾਵੰਤ ਭਾਗੜ ਸਚ ਨਾਏ, ਖਰ ਗੁਣ ਗਾਵੇ ਸਹਿਜ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਆਪਣੇ ਬਜ਼ੁਰਗਾਂ ਦਾ, ਆਪਣੇ ਵੱਡੇ ਵਡੇਰਿਆਂ ਦਾ, ਅਨਭਵੀ ਜਿਹੜੇ ਬਚਨ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਸੱਚ ਸੁਣਾਏ ਸੀ ਸੱਚ ਕੀ ਬੇਲਾ ਜਿਹੜੇ ਰੱਬੀ ਬੋਲ ਨੇ। ਮਹਾਰਾਜ ਕਹਿੰਦੇ ਨੇ ਪਿਉ ਦਾਦੇ ਦੇ ਖਜ਼ਾਨੇ ਨੂੰ ਦੇਖਿਆ, ਸਾਡੇ ਅੰਦਰ ਦੀ ਤਸੱਲੀ ਹੋ ਗਈ। ਪਿਉ ਦਾਦੇ ਕਾ ਖੋਲ ਦਿੱਤਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ। ਇਸ ਪਵਿੱਤਰ ਸ਼ਬਦ ਦਾ ਮੁੱਲ ਰਤਨਾਂ ਨਾਲ ਨਹੀਂ ਪੈ ਸਕਦਾ, ਲਾਲਾਂ ਨਾਲ ਨਹੀਂ ਪਾਇਆ ਜਾ ਸਕਦਾ। ਸੱਚ ਐਵੇਂ कि सारी दुनिया की दौलत खजाना एक पासे रख दियो ते गुरु नानक साहब दे घर दा शब्द एक पासे रख दियो, सारी दुनिया दा खजाना भी मेरे गुरु नानक साहब दे शब्द दी कीमत अदा नहीं कर सकता, एदी कीमत पाई नहीं जा सकती। महाराज कहिंदे प्यो दादे का खोल डिठा खजाना ता मेरे मन भया निदाना, रतन लाल जाका कछु ना मोल, भरे भंडार अखूट अतोल, खावे खर्चा रल मिल भाई, तोट ना आवे वादो जाई, कहो नानक जिस मस्तक लेख लिखाए, सो एत खजाने लिया रलाए। जिदे मस्तक दे लेख ने मेरे गुरु ने कृपा करके उसनु इस बाणी दे शब्द दे खजाने विच मिला लिया। भाई साहब मंगल कर रहे सन अज इस पवित्र बचन नु पढ़न तो पहला कि तिचर मूल ना थोड़ी दो, इस नाम दा खजाना बाणी दा खजाना रूहानियत दा खजाना कटना नहीं। तिचर मूल ना थुड़ी दो, जिचर आप कृपाल, शब्द अखुट बाबा नानका खाए खर्च तन। माल सिर मैं संखेप जी बेनती कर सका, एक ता एक खजाना सच दा सच नाल भरपूर है, दूजा शब्द गुरुदेव ने वरत्या इक्का बाणी एक गुर इको शब्द विचार, एक गुरु की बाणी सिद्धांत एक है, विचार एक है, अंदर दा ज्ञान एक है, ते नाल महाराज कहिंदे ने उस एक गुरु दे शब्द नू विचारो। थोड़ा जिहा आओ असी बाणी दी बंतर विचो ए विचार कर ली, जदों असी गुरु ग्रंथ साहिब दा पाठ करने हैं ते सब तो पहला जिहड़ा शब्द गुरु ग्रंथ साहिब विच आउंदा है, सब तो पहला हजूर ने मूल मंत्र दर्ज कीता है जपजी साहब की बाणी की प्रारंभता तो, उस मूल मंत्र की प्रारंभता हजूर ने की है एक ओंकार, बेनती है इक्का बाणी एक गुर इको शब्द विचार, हजूर ने एक ओंकार इस तो प्रारंभता की है। पावा कि इसनों असी जो पढ़ने हैं तो इस दे गुरु ग्रंथ साहब अंदर एक वारी नहीं दो वारी नहीं हजूर ने सैकड़े वार एक ओंकार शब्द की वरतों की है। खास करके एक ओंकार सतगुर प्रसाद जदो असी ये मंगल पढ़ने हैं तो 524 वार गुरुदेव ने एक ओंकार सतगुर प्रसाद गुरु ग्रंथ साहिब विच दर्ज किया है। जदो असी ये पूरा मंगल पढ़ने हैं कि एक ओंकार सतनाम करता पुरख निर्भउ निर्वैर अकाल मूर्त अजूनी सहपंग गुरु प्रसाद गुरु ग्रंथ साहिब दी बाणी विच हजूर ने 33 वार इस मंगल नू दर्ज कीता है। एक ओंकार सतगुर प्रसाद, एक ओंकार सतनाम करतापुर गुरु प्रसाद, एक ओंकार सतगुर प्रसाद, यह शब्द की वरतों हजूर ने की, पर सारियां थावां ते एक पहला लिखिया। थोड़ा जिहा इस नूं बेनती नूं ध्यान नाल एक दिन दास ने मंजी साहब भी इस संबंध में एक बेनती की सी। हुण एक ओंकार नाल बाणी की प्रारंभता है, हालांकि बाणी विच एक शब्द गुरदेव ने अखरां विच भी लिखिया है, ईड़ी नूं सियारी ते कक्का यह भी शब्द है, एक ये अखरां विच है, ईड़ी नूं सियारी कक्के नूं औंकड़, हजूर ने यह भी एक शब्द दर्ज किया है। तीसरा सी पढ़ने हैं ईड़ी नूं सियारी कक्के नूं सियारी एक, पर जदों गुरदेव ने ओंकार तो पहला लिखिया ते उत्थे सतगुरु ने ईड़ी नूं सियारी कक्का नहीं पाया, अखरां च एक नहीं लिखिया। मेरे महाराज धन गुरु नानक साहब ने कृपा की, सब तो पहला हजूर ने अखर की थां ते अंक विच खिंदसियां विच ए लिख दिता एक। हालांकि जदों असी महला शब्द पढ़ने, थोड़ा जिहनू ध्यान नाल बेनती मेरी समझियो कि इक्का बाणी एक गुर इको शब्द विचार, जोत एक है, बाणी एक है, सिद्धांत एक है, नाम एक है, संगत एक है, पंगत एक है, अमृत एक है, रहत एक है, ए गल वक्री के अज्ञानता अधीन लोग उस एकता विच अनेकता दियां वंडियां पाण दा यतन करदे। थोड़ी जी बेनती फिर मैं अर्ज करा कि हजूर ने ईड़ी नूं सियारी कक्का एक नहीं पाया, उत्थे सतगुरु ने अंक दा एक पाया है। हालांकि ओंकार शब्द की वरतों हिंदुस्तान दे साहित विच वेदिक युग विच भी सानू मिलदी है। उन्होंने ओम शब्द नू तीन हिस्सों विच वंड दिता, जिवें शब्द ओम बोलिया जांदा है ऊड़ा ऐड़ा ते मम्मा, उस साउंड दियां उस नाद दियां तीन टुकड़े बना दिते गए, उन्हूं तीन देवत्यां दे रूप विच पेश करन दा यतन कीता, ऊड़ा ऐड़ा ते मम्मा। पर सतगुरु ने एक कृपा की, ओंकार ब्रह्मवाचक है, वह किसी देवी देवते का वाचक नहीं। सतगुरु ने तो इतों तक बाणी विच कहा ओंकार ब्रह्मा उत्पत, ओंकार किया जिन चित, ओंकार सहल जुग पहे, ओंकार वेदनमय। कहिंदे ने ओंकार ने तो ब्रह्मा नूं पैदा किया है, उस परम शक्ति ने ब्रह्मवाचक ने उस ओंकार विचों ज्ञान दे ग्रंथ पैदा हुए ने, उस ओंकार दे नाद विचों पूरा दृष्टमान संसार दिसिया है। पर उन्होंने इस दे तीन किस्से बना दिते, ब्रह्मा विषम ते महेश। सतगुरु ने ओंकार तो पहला एक लिख दिता, ते उस दिन दास ने अर्ज की सी कि शब्द दे अर्थ एक तो दो हो सकते, गल ध्यान नाल सुनियो, शब्द दे अर्थ दो तो तीन हो सकते, शब्द दे अर्थ कई हो सकते। जिवें हुण शब्द घर है, उचारण असीं करने आ घर, पर याद रखो घर शब्द का अर्थ एक नहीं होवेगा, घर शब्द के अर्थ कई हो जाते। घर का अर्थ राग नाल संबंधित है, घर पंजवां घर छेवां सतारां तां घर गुरु ग्रंथ साहिब विच वरते गए। जदों राग नाल घर शब्द आउंदा है उहदा संबंध गौण नाल है। घर शब्द का अर्थ साडा हिरदा भी है कि घर की मैं अमृत भरपूर है मन मुखा साध ना पाया। घर का अर्थ इस्त्री भी है, घर का मास चंगेरा। घर का अर्थ परम अवस्था भी है कि हरख अनंत सोगनी बिया सो घर गुर नानक को दिया। घर का अर्थ प्रभु चरणा विच निवास भी है कि निज कर मैल पाओ सुख सहजे बौर ना होएगो फेरा। मैं बेनती कर सका, शब्द दे अर्थ अनेक हो जाते, शब्द दे अर्थ दो होणगे तीन होणगे। हुण मान लो मैं शब्द शब्द अखर भी वरत रहा हां, लफ्ज वरत रहा हां, हुण शब्द दे अर्थ भी किहड़े एक ने? शब्द का अर्थ बोल, शब्द का अर्थ बाणी, शब्द का अर्थ उपदेश, शब्द का अर्थ परमात्मा, शब्द का अर्थ गुरु, शब्द का अर्थ धुर की बाणी। प्यारियो अखरां नाल बने कोई शब्दां दे अर्थ एक दो चार पांच सात हो जांदे ने, पर जिहड़े अंक हुंदे ने उहनां दे कदी दो अर्थ नहीं हो सकते। हुण एक दे अर्थ कोई दो करके दिखावे, एक दा अर्थ केवल एक होवेगा। हुण दो है, दो दे अर्थ कोई चार करके दिखा देगा। जदों आपां अंकां दी गिनती करांगे एक दे अर्थ ने केवल एक, ते चेते रखियो एक ओंकार गुरु ग्रंथ साहिब दी बाणी एक तो शुरू हुई। इहदा मतलब ओ अदुत्ती पार ब्रह्म परमात्मा जिस एक दा ना कोई टुकड़ा कर सकदा है ना उहदे हिस्से कर सकदा है, ते सच एवे उस एक वर्गा होर संसार ते कोई है भी नहीं, एक सिर्फ परमात्मा। इसे करके महाराज जी ने एक उत्ते बहुत ज्यादा जोर दिता बाणी विच। जदों असी जपजी साहिब दा पाठ करने हैं ते महाराज ने पंजवीं पौड़ी दे अंतलियां तुकां कहियां, गुरा एक दे बुझाई सबना जिया का एक दाता क्या है, दो दाते चार दाते नहीं, सबना जिया का एक दाता सो मैं विसर ना जाई। जिवें सतगुरु दे बचन पढ़ रहे हैं, साहिब मेरा एको है भाई एको है, जां गुरदेव दे बचन ने ना देव दान वा नरा ना सिद्ध साध का तरा, अस्त एक दिगर कोई एक तुई एक तुई, केवल एक परमात्मा। एको जप एको सालाहे एक सिमर एको मन आहे एक इसके गुण गाओ अनंत। महाराज कहिंदे केवल एक, उस एक विचों सब कुछ सिरजिया गया है। जिस तरह उस परिपूर्ण परमात्मा परम सत्ता नूं गुरबाणी ने अदुत्ती केवल एक एक दे रूप में स्वीकार किया है, उत्थे दो जां तीन नहीं। हालांकि के हिंदुस्तान दे जदों असी सनातन धर्म नूं देखने खां, उन्हां ने तीन किस्सियां विच वंड दिता, ब्रह्मा विष्ण दे महेश रूप विच। पर गुरमत ने कहा नहीं, उहदे तीन किस्से नहीं, उह केवल एक है। तां ही साहिब ने जपजी साहिब विच बचन कहे एका माई जुगत व्याई तीन चेले परवान, एक संसारी एक भंडारी एक लाए दीवान। पर गुरमत ने शब्द कहे कि ओ तीन नहीं, केवल एक है। जीव तिस भावे तिमै चलावे, जीव होवे फुरमान। थोड़ा जा आओ होर असी बाणी चो देखी कि इक्का बाणी इक्को गुरु है ते इक्को शब्द दी विचार है। देखो असी बाणी पढ़ने गुरु ग्रंथ साहब दी बाणी विच छे गुरु साहबाना दे अमृत बोल ने। गुरु नानक साहब जी दी बाणी 19 रागां विच है। गुरु अंगद साहब महाराज जी दे 63 श्लोक ने। गुरु अमरदास जी दी बाणी 17 रागां विच है। गुरु रामदास जी दे अमृत बोल 30 रागां विच ने। गुरु अर्जुन देव महाराज जी दी पवित्र बाणी 30 रागां विच है। सतगुरु गुरु तेग बहादुर महाराज जी दी पवित्र गुरबाणी गुरु ग्रंथ साहब दे 15 रागां विच है। सिर्फ एक बेनती कर ली कि एक जोत है। चोले बदल दे रहे ने पर याद रखियो जोत नहीं बदली। तन गुरु ग्रंथ साहब दा जदों असी पाठ करने हैं, थोड़ी जी इत्थे एक नुकता है समझन वाला कि इक्का बाणी एक गुर इक्को शब्द विचार, केवल एक सिद्धांत है बाणी दा। पहली मैं बेनती की कि 524 वार गुरु ग्रंथ साहब च एको ओंकार सतगुर प्रसाद आया है। हुण कुछ भगत ऐसे ने जिन्हां दा एक एक शब्द है, पर गुरदेव ने उन्हां भगतां दे शब्द की प्रारंभता तो पहला जिहड़ा मंगल दर्ज किया वह एक ओंकार सतगुर प्रसाद है। बाबे फरीद दे गुरु ग्रंथ साहब च 4 शब्द ने। 130 श्लोकों विचों 112 श्लोक ने, पर बाबा साहब की सारी बाणी विच उन्होंने किते ओंकार शब्द की वरतों नहीं की। कबीर साहब दे सैकड़े शब्द ने, नामदेव जी दे 63 शब्द ने, भगत रविदास साहब जी दे 40 शब्द ने, भगत परमानंद रामानंद सूरदास बेनी जी पीपा जी भगत धन्ना जी, इन्हों सारियां दी गुरु ग्रंथ साहब च बाणी है। 11 भट्टां दे अमृत बोल ने, गुरु के रबाबियां दे अमृत बोल ने, बाबा सुंदर जी दे अमृत बोल ने। बेनती मेरी ध्यान नाल सुनियो, मैं सिर्फ एक बेनती करनी चाहना वा कि गुरु ग्रंथ साहब दी पवित्र गुरबाणी दा सिद्धांत केवल एक है। गुरुदेव ने एक कृपा की, देखो कोई भगत बाणी किसे दी होवे उहदे आरंभ विच क्या लिख दिता, एक ओंकार सतगुर प्रसाद। हुण मंगल तो गुरु अर्जुन देव जी ने दर्ज किए ने, मंगल तो 5वें गुरदेव ने भाई गुरदास साहब तो लिखाए ने। कबीर साहब के आरंभ विच भी एक ओंकार सतगुर प्रसाद, बाबे फरीद की रचना तो भी पहला एक ओंकार सतगुर प्रसाद, भगत पीपा जी की रचना, बेनी जी की रचना, धन्ना जी की रचना, भट्टां दे सवैये, रबाबियां दी वार, बाबा सुंदर जी का सद, आरंभता विच लिखिया एक ओंकार सतगुर प्रसाद। इहदा कारण की सी? ये सैकड़े वरी दर्ज करके गल समझा दित्ती बाणी का पाठ करन वालेओ, गुरु दे शब्द नू विचारन वालेओ, गुरु ग्रंथ साहब नू मत्था टेकन वालेओ, भावें नामदेव उस एक ओंकार नू बीठल कह के पुकार देने, कबीर साहब उहनू राम कह के पुकार देने, रविदास साहब उहनू दीन दयाल कह के पुकार देने, बाबा फरीद साहब उहनू अल्लाह रब कह के पुकार देने, भावे उन्हों कोई राम कहे गोपाल कहे बीठल कहे मुरारी कहे अल्लाह कहे रब कहे दाता कहे दीन दयाल कहे, शब्द किसे भी भगत का पढ़ो पर सारी गुरबाणी का केवल इको सिद्धांत कहे कि परिपूर्ण परमात्मा एक है। उस एक नाल मिलन दा जरिया वसीला केवल सतगुर प्रसाद है। यह तां दर्ज किया सैकड़े वरी कि यह गल किते भुल ना जाइए कि कबीर साहब वख बोल रहे ने, पीपा जी वख बोल रहे ने। नहीं, कह लगे शब्द उन्हां दे वख वख लफ्ज वखरे वखरे ने, पर सिद्धांत सारियां दा केवल एक ओंकार सतगुर प्रसाद है। अगली अरी मैं बेनती खोर करनी चाहांगा, देखो गुरु नानक साहब दी जोत तुर दरगाह तो गुरु बन के आए, ताई असी पढ़ने सतगुरु नानक प्रगटिया मिट्टी तुंद जग चानन खोवा। वह सतगुरु बन के प्रगट, जां भाई साहब ने कहा कल तारन गुरु नानक आया, उन्हां दे ता शब्द ने। कि सतगुरु नानक देव है निरंकार आकार बनाया, उस निराकार ने जो आकार चुने उदा नाम गुरु नानक रखिया गया। जे असी भाई साहब की रचना तो बिना भट्टां दे सवैये पढ़े उन्हां विच दा बचन हुंदा जोत रूप और आप गुरु नानक कहायो, जां आप नारायण कला तार जग में परवरे। सन्मान योग भाई साहब बैठे ने, मैं एक अर्ज करांगा कि गुरबाणी दे सरलेख भी बाणी दी बंतर भी दसदी पई एक जोत वरदी पई। असी पढ़ने हां जदों गुरु नानक साहब दे शब्द हुंदे ने महला पहला ते थले पद आउंदा नानक, असी कहांगे ये नैचुरली आएगा, क्योंकि जे गुरु नानक साहब दे बोलने ते नानक पद ती संपूर्ण होणगे। पर जदों असी गुरु अंगद साहब दे 63 श्लोक पढ़ने हां, 63 श्लोकां विच किते धन गुरु अंगद दे महाराज जी ने कहे अंगद, दास अंगद, जन अंगद, किते शब्द नहीं वरतिया। 63 श्लोकां विच जे अखीरले पद की वरतों की ते केवल नानक पद ही वरतिया है। गुरु अमरदास ने 17 रागां विच बाणी उचारण की, पर किसे थां ते गुरु अमरदास ने महला तीजा कह महला दूजा कह, पर गुरु अमरदास जी ने किसे भी थां ते महले तीजे दे सरलेख थले किते अमरदास शब्द की वरतों नहीं की। गुरु रामदास जी की बाणी 30 रागां विच कह, पर सारी बाणी सैकड़े शब्द किते गुरु रामदास जी ने शब्द अपना रामदास नहीं वरतिया। गुरु अर्जुन देव उन्हां दे पवित्र बचना विच 750 अंग केवल गुरु अर्जुन देव की बाणी का बनेगा, पर इन्ने शब्दों में किते अर्जुन देव सतगुरु ने अपना अर्जुन नाम नहीं वरतिया। जदों असी हजूर की बाणी गुरु तेग बहादुर साहब की पढ़ने, जिन्हां संबंधी मैं थोड़ी जी आरंभता करनी है इतिहास की, और उन्होंने बाणी विचों 15 रागों में 59 शब्द ते 57 श्लोक ने गुरु तेग बहादुर महाराज जी, किते भी 59 शब्दों में 57 श्लोकों में महाराज जी ने किते तेग बहादुर शब्द की वरतों नहीं की। असल च यह गल समझान जा रही है बाणी पढ़ने वाले कि शरीर पहला है महला दूजा, शरीर दूजा है तीजा, चौथा, पंजवां ते नौवां है, पर तले इको लफ्ज वरत्या जा रहा है नानक, जन नानक, दास नानक, परणवत नानक, बिनवंत नानक। एदा मतलब है वे बाणी पढ़ने वाले के शरीर चेंज हुंदे रहे ने, पर अंदर वाली जोतां पहली दूजी तीजी चौथी पंजवीं नौवीं नहीं। असी कई बार ये शब्द कह दें कि गुरु नानक साहब की पंजवीं जोत, गुरु नानक साहब की चौथी जोत। प्यारियो चेते रखो कि काया पहली दूजी तीजी चौथी पंजवीं 10 जामे ने, पर अंदर वाली जोत केवल एक परिपूर्ण परमात्मा की अबचली जोत गुरु नानक साहब अंदर जेड़ी वरती। ताई खर गुरु साहबान ने नानक पद की वरतों ही ता की, इस करके कि दुनिया के लोग शरीर बदलते रहे ने पर जोत ता केवल गुरु नानक साहब वाली इको ही काम कर दी रही। यही बचन गुरु कलगीधर साहब जी ने कहे, किन्ने ने अज्ञानी बंदिया ने वख वख करके जानिया, पर जिन्हां एक दी सोझी पै गई उन्हां दी भटकना खत्म हो गई। श्री नानक अंगद करमाना हजूर दे बचन, श्री नानक अंगद करमाना अमरदास अंगद पहचाना, अमरदास रामदास कहायो साधन लखा मूड़ नहीं पायो, पिन पिन सबहू कर जाना एक रूप किनू पहचाना, जिन जाना तिन की सदपाई बिन जाने सिद्धात ना आई। आध्यात्मक तौर ते गुरु ग्रंथ साहब की बाणी विच केवल एक दा सिद्धांत है। असी हजूर दी जदों बाणी पढ़ने आओ इस खजाने विचों गुरु तेग बहादुर साहब दे दर्शन करिए। कल भाई साहब उन्होंने भी हुक्म कीता सी, नाल आपां आए भी गुरु तेग बहादुर दा शहीदी दिवस मनाउण वास्ते। अर्ज करां गुरु तेग बहादुर महाराज सच्ची सरकार उन्हां दी पवित्र बाणी 59 शब्द ते 57 श्लोक जदों असी पढ़ने, अक्सर असी एक शब्द वरतने कि गुरु तेग बहादुर महाराज जी दी बाणी विच बैराग है, कोई शक नहीं। याद रखियो ਗੁਰੂ ਤੇਗ ਬਹਾਦਰ ਸਾਹਿਬ ਦਾ ਬੈਰਾਗ ਉਹ ਬੈਰਾਗ ਨਹੀਂ ਕਿ ਸੰਸਾਰ ਤੇ ਹੁੰਦੇ ਕੋਈ ਜ਼ੁਲਮ ਨੂੰ ਦੇਖ ਕੇ ਅੱਖਾਂ ਮੀਟ ਕੇ ਬੰਦ ਕਰਕੇ ਅੱਖਾਂ ਪਹਾੜਾਂ ਦੀਆਂ ਕੰਦਰਾਂ ਵਿੱਚ ਬੈਠ ਕੇ ਕਹਿਣਾ ਮੈਨੂੰ ਆਤਮਕ ਸ਼ਾਂਤੀ ਚਾਹੀਦੀ ਹੈ, ਦੁਨੀਆ ਮਰੇ ਚਾਹੇ ਜੀਵੇ ਮੈਂ ਸੰਸਾਰ ਤੋਂ ਕੀ ਲੈਣਾ ਹੈ। ਗੁਰਬਾਣੀ ਦੀ ਰੂਹਾਨੀਅਤ, ਗੁਰਬਾਣੀ ਦਾ ਅਧਿਆਤਮਕ ਇਹ ਨਹੀਂ ਕਿ ਕੇਵਲ ਆਪਣੀ ਪੀਸ ਆਫ ਮਾਇੰਡ, ਕੇਵਲ ਆਤਮਕ ਸ਼ਾਂਤੀ ਆਪਣੀ। ਗੁਰਬਾਣੀ ਨੇ ਸਾਨੂੰ ਸਿਧਾਂਤ ਦਿੱਤਾ ਕਿ ਜੇ ਆਪਣੇ ਅੰਦਰ ਦੀ ਸ਼ਾਂਤੀ ਵੀ ਲੋਚਣੀ ਕਹੇ ਤੇ ਬਾਹਰੋਂ ਜਿਹੜੀ ਮਾਨਵਤਾ ਦੀ ਸ਼ਾਂਤੀ ਭੰਗ ਕਰੇ, ਆਪਣੇ ਤਨ ਦਾ ਠੀਕਰਾ ਭੰਨ ਕੇ ਵੀ ਉਸ ਬੰਦੇ ਨੂੰ ਸਮਝਾਇਆ ਜਾਂਦਾ ਹੈ। ਥੋੜਾ ਜਿਹਾ ਇੱਥੇ ਇੱਕ ਬੇਨਤੀ ਮੈਂ ਕਰਾਂਗਾ। ਹਜ਼ੂਰ ਨੇ ਜਿਹੜੇ ਸਮਾਧੀਆਂ ਲਾਉਣ ਵਾਲੇ ਪਹਾੜਾਂ ਵਿੱਚ ਬੈਠੇ ਸਨ, ਆਪਣੇ ਪਿੰਡੇ ਉੱਤੇ ਸਵਾ ਮਲੀ ਬੈਠੇ ਸਨ, ਮੇਰੇ ਗੁਰੂ ਨਾਨਕ ਸਾਹਿਬ ਨੇ ਪਹਾੜਾਂ ਦੀਆਂ ਕੰਦਰਾਂ ਵਿੱਚੋਂ ਕੱਢ ਕੇ ਉਹਨਾਂ ਨੂੰ ਜ਼ਮੀਨੀ ਹਕੀਕਤ ਵਿੱਚ ਜ਼ਿੰਦਗੀ ਜੀਣ ਦੀ ਜਾਤ ਦਿੱਤੀ। ਤਾਂ ਹੀ ਤਾਂ ਸਤਿਗੁਰੂ ਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਆਪਣੀ ਰਚਨਾ ਵਿੱਚ ਇੱਕ ਬਚਨ ਕਿਹਾ ਹੈ ਕਿ ਸਿੱਧ ਛਿਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ, ਜੋਗੀ ਗਾਣ ਵਿਖੋਣਿਆ, ਨਿਸਦਿਨ ਅੰਗ ਲਗਾਇਨ ਇਸ਼ਾਰਾ। ਤੇ ਨਾਲ ਹਜ਼ੂਰ ਨੇ ਕਿਹਾ ਬਾਜ ਗੁਰੂ ਡੁੱਬਾ ਜਗ ਸਾਰਾ। ਮੈਂ ਜੋ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਖਜ਼ਾਨਾ ਆਪਾਂ ਪੜਚੋਲੀਏ। ਉਹਨਾਂ ਦਾ ਬੈਰਾਗ ਘਰ ਛੱਡਣ ਵਾਲਾ ਬੈਰਾਗ ਨਹੀਂ, ਹਜ਼ੂਰ ਦਾ ਤਿਆਗ ਪਰਿਵਾਰ ਨੂੰ ਤਿਆਗਣ ਵਾਲਾ ਤਿਆਗ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬੈਰਾਗ ਸੰਸਾਰ ਤੋਂ ਭਗੌੜੇ ਪਾਉਂਦਾ ਨਹੀਂ, ਇੱਥੋਂ ਤੱਕ ਕਿ ਜਿਹੜਾ ਪਰਿਵਾਰ ਨੂੰ, ਸੰਸਾਰ ਨੂੰ, ਘਰ ਨੂੰ ਛੱਡ ਕੇ ਜਾ ਰਿਹਾ ਉਹਨੂੰ ਗੁਰੂ ਤੇਗ ਬਹਾਦਰ ਰੋਕ ਕੇ ਕਹਿੰਦੇ ਨੇ ਕਾਹੇ ਰੇ ਬਨ ਖੋਜਣ ਜਾਏ, ਕਿੱਥੇ ਚੱਲਿਆ ਜੰਗਲਾਂ ਨੂੰ ਵਿੱਚ ਭਾਲਣ, ਕਿੱਥੇ ਤੁਰਿਆ ਤੂੰ ਜੰਗਲਾਂ ਦੇ ਕੰਡਿਆਂ ਨੂੰ ਆਪਣੇ ਤਨ ਉੱਤੇ ਚੁਬਾਣ ਦੇ ਲਈ, ਜਿਹਨੂੰ ਤੂੰ ਪਾਉਣਾ ਚਾਹੁੰਦਾ ਹੈ ਬਾਹਰ ਦੀ ਭਟਕਣਾ ਛੱਡ, ਆਪਣੇ ਗ੍ਰਹਿ ਵਿਖੇ ਟਿਕ, ਉਹ ਅੰਦਰ ਵੀ ਹੈ ਬਾਹਰ ਵੀ ਹੈ ਤੇ ਪਰਮਾਤਮਾ ਤਾਂ ਇਸ ਤਰ੍ਹਾਂ ਤੇਰੇ ਨਾਲ ਹੈ ਜਿਵੇਂ ਦਰਪਣ ਦੇ ਵਿੱਚ ਪ੍ਰਤੀਬਿੰਬ ਤੇ ਜਿਵੇਂ ਫੁੱਲ ਦੇ ਵਿੱਚ ਸੁਗੰਧੀ। ਮਹਾਰਾਜ ਜੀ ਦਾ ਬੈਰਾਗ ਸਮਾਜ ਤੋਂ ਭਗੌੜਿਆਂ ਦਾ ਬੈਰਾਗ ਨਹੀਂ। ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਈ ਸੰਗ ਸਮਾਈ, ਪੋਪ ਮਦ ਜਿਉਂ ਬਾਸ ਬਸਤ ਕੈ, ਮੂਕਰ ਮਾਏ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਾਟੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਬੇਨਤੀ ਧਿਆਨ ਨਾਲ ਸੁਣਿਓ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚੋਂ ਕੁਛ ਤਾਂ ਮੈਂ ਇਹ ਅੱਜ ਅਰਜ਼ ਕਰਾਂਗਾ। ਅਸਲ 'ਚ ਮੌਤ ਬੜਾ ਕਠਿਨ ਖੇਲ ਹੈ, ਕਹਿਣਾ ਸੌਖਾ ਹੈ। ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਭੈ ਹੈ ਹਰ ਇਨਸਾਨ ਨੂੰ ਉਹ ਮੌਤ ਦਾ ਹੈ। ਕਈ ਵਾਰੀ ਸੋਚਣਾ ਕਿ ਬੰਦਾ ਧਨ ਨੂੰ ਪਿਆਰ ਕਰਦਾ, ਬੇਨਤੀ ਸੁਣਿਓ, ਪਰ ਜਦੋਂ ਸਰੀਰ ਤੇ ਆ ਬਣੇ ਉਦੋਂ ਆਪਣੇ ਧਨ ਨੂੰ ਵੀ ਕੁਰਬਾਨ ਕਰ ਦਿੰਦਾ ਹੈ। ਉਹ ਕਹਿੰਦਾ ਧਨ ਚਲਾ ਜਾ ਕੁਛ ਨਹੀਂ, ਪਰ ਘੱਟੋ ਘੱਟ ਮੇਰੀ ਜਾਨ ਬਚ ਜਾਏ। ਇਸੀ ਸ਼ਬਦ ਸੁਣਨੇ ਕਿ ਰੁਪਈਆ ਤਾਂ ਫਿਰ ਵੀ ਆ ਜਾਏਗਾ, ਜਾਣ ਕਿਹੜੀ ਲੱਭਣੀ ਹੈ। ਬੰਦਾ ਧਨ ਵੀ ਆਪਣੇ ਸਰੀਰ ਤੋਂ ਕੁਰਬਾਨ ਕਰ ਦਿੰਦਾ। ਇੱਥੋਂ ਤੱਕ ਮੈਂ ਬੇਨਤੀ ਕਰਾਂ, ਕਈ ਵਾਰੀ ਬੰਦਾ ਆਪਣੀ ਜਾਨ ਨੂੰ ਬਚਾਉਣ ਲਈ, ਆਪਣੀ ਜਿੰਦ ਨੂੰ ਬਚਾਉਣ ਲਈ ਆਪਣੇ ਤਨ ਦੇ ਹਿੱਸੇ ਵੀ ਕੁਰਬਾਨ ਕਰ ਦਿੰਦਾ ਹੈ। ਥੋੜ੍ਹਾ ਜਿਹਾ ਸਮਝਣ ਲਈ, ਅਸੀਂ ਦੇਖਦੇ ਹਾਂ ਹਸਪੀਟਲ ਵਿੱਚ ਕਈ ਸੱਜਣ ਅਕਸਰ ਜ਼ਿੰਦਗੀ ਵਿੱਚ ਮਿਲੇ, ਕਿਸੇ ਦੀ ਲੱਤ ਕੱਟੀ ਮਿਲੇਗੀ, ਕਿਸੇ ਦੀ ਬਾਂਹ ਕੱਟੀ ਮਿਲਦੀ ਹੈ। ਜੇ ਪੁੱਛਿਆ ਜਾਏ ਇਹ ਕੋਈ ਇੰਸੀਡੈਂਟ, ਕੋਈ ਘਟਨਾ ਵਾਪਰੀ, ਉਹ ਕਹਿੰਦਾ ਨਹੀਂ, ਘਟਨਾ ਕੋਈ ਨਹੀਂ ਵਾਪਰੀ, ਮੇਰੀ ਲੱਤ ਨੂੰ ਰੋਗ ਲੱਗ ਗਿਆ ਤੇ ਡਾਕਟਰ ਨੇ ਕਿਹਾ ਜੇ ਇਹ ਨਾ ਕੱਟੀ ਤੇ ਤੇਰੀ ਮੌਤ ਹੋ ਸਕਦੀ ਹੈ, ਜਾਨਲੇਵਾ ਸਾਬਤ ਹੋਵੇਗੀ। ਹਾਲਾਂਕਿ ਅੰਗ ਸਭ ਤੋਂ ਵੱਧ ਪਿਆਰੇ ਨੇ, ਬੰਦਾ ਆਪਣੀ ਜਿੰਦ ਨੂੰ ਬਚਾਉਣ ਲਈ ਆਪਣੇ ਖੱਤ ਤੇ ਪੈਰ ਵੀ ਕਟਵਾਉਣ ਲਈ ਤਿਆਰ ਹੋ ਜਾਂਦਾ ਕਿ ਮੇਰੀ ਜਿੰਦ ਕਿਤੇ ਬਚ ਜਾਏ। ਬੜਾ ਔਖਾ ਖੇਲ ਹੈ ਕਿ ਆਪਣੇ ਆਪ ਨੂੰ ਕੁਰਬਾਨ ਕਰਨਾ। ਮੈਂ ਕਹਿੰਦਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਤੁਹਾਡੇ ਚਰਨਾਂ ਵਿੱਚ ਪੂਰਾ ਹਿੰਦੁਸਤਾਨ ਝੁਕੇ। ਮੈਂ ਰਾਤ ਵੀ ਇੱਕ ਜਗ੍ਹਾ ਬੇਨਤੀ ਕਰਕੇ ਆਇਆ, ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਆਨੰਦਪੁਰ ਸਾਹਿਬ ਪੰਡਿਤ ਕਿਰਪਾ ਰਾਮ ਦੱਤ ਆ ਕੇ ਉਹਨੇ ਬੇਨਤੀ ਕੀਤੀ। ਉਹਨੇ ਤਾਂ ਸ਼ਬਦ ਵੀ ਇਹ ਵਰਤੇ ਸਨ, ਮਾਲਕ ਅਸੀਂ ਪੁਰਾਣਿਕ ਕਥਾ ਸੁਣੀਆਂ ਨੇ, ਗੱਲ ਧਿਆਨ ਨਾਲ ਸੁਣਿਓ, ਅਸੀਂ ਪੁਰਾਣਿਕ ਕਥਾ ਸੁਣੀਆਂ ਨੇ ਕਿ ਗੱਜ ਨੂੰ ਬੰਧਨ ਪਏ ਤੇ ਉਹਦੇ ਬੰਧਨ ਕੱਟ ਦਿੱਤੇ ਗਏ। ਦਰੋਪਦੀ ਦੀ ਪੱਤ ਰੁਣ ਲੱਗੀ, ਉਹਨੂੰ ਤਨ ਤੇ ਕੱਪੜਾ ਓਢ ਕੇ ਉਹਦੇ ਨਗਨਤਾ ਨੂੰ ਬਚਾ ਦਿੱਤਾ ਗਿਆ। ਸੁਦਾਮਾ ਦਰਿਦਰਤਾ ਨਾਲ ਮਰਦਾ ਪਿਆ, ਉਹਨੂੰ ਤੰਦੁਲ ਦੇ ਬਦਲੇ ਚਾਰ ਪਦਾਰ ਦਿੱਤੇ, ਅਸੀਂ ਸੁਣਿਆ। ਪਰ ਅੱਜ ਕੋਈ ਸਾਡੀ ਬੌੜੀ ਕਰਨ ਵਾਲਾ ਨਹੀਂ, ਸਾਨੂੰ ਜ਼ਾਲਮ ਤੰਦਵੇ ਨੇ ਗ੍ਰਸ ਲਿਆ ਹੈ। ਸਾਡੇ ਬਹੁ ਬੇਟੀਆਂ ਧੀਆਂ ਭੈਣਾਂ ਸਾਡੇ ਧਰਮ ਦੀ ਪੱਤ ਦੀ ਚਾਦਰ ਨੂੰ ਉਠਾਇਆ ਜਾ ਰਿਹਾ ਹੈ। ਮੇਰੇ ਮਾਲਕ ਇੱਕ ਕਿਰਪਾ ਕਰ, ਸਾਨੂੰ ਹੋਰ ਕੋਈ ਭਗਵਾਨ ਨਹੀਂ ਦਿਸਦਾ, ਹਾਥੀ ਦੇ ਵੀ ਬੰਧਨ ਕੱਟਣ ਵਾਲਾ ਤੂੰ ਹੈ, ਦਰੋਪਦੀ ਦੀ ਪੱਤ ਢੱਕਣ ਵਾਲਾ ਵੀ ਤੂੰ ਹੈ, ਸਦਾਮੇ ਨੂੰ ਪਦਾਰਥ ਦੇਣ ਵਾਲਾ ਵੀ ਕੇਵਲ ਤੂੰ ਹੈ। ਇੱਕ ਕਿਰਪਾ ਕਰ, ਤੇਰੇ ਚਰਨਾਂ 'ਚ ਥੱਕ ਕੇ ਖਾਰ ਕੇ ਡਿੱਗੇ ਹਾਂ, ਸਾਨੂੰ ਡਿੱਗਿਆਂ ਹੋਇਆਂ ਦੀ ਲਾਜ ਤੂੰ ਰੱਖ ਲੈ। ਅਸਲ 'ਚ ਗ੍ਰੰਥ ਹੈ ਸ਼ਹੀਦ ਬਿਲਾਸ, ਉਹਦੇ ਵਿੱਚ ਲਿਖਿਆ, ਗੱਜ ਕੇ ਬੰਧਨ ਕਾਟਨ ਖਾਰੇ, ਤੁਮ ਗੁਰੂ ਨਾਨਕ ਹੈ ਅਵਤਾਰੇ। ਗੁਰੂ ਨਾਨਕ ਦਾ ਅਵਤਾਰ ਬੰਧਨ ਕਰ ਸਕਦਾ ਹੈ, ਗੁਰੂ ਨਾਨਕ ਦੀ ਜੋਤ ਬੰਧਨ ਕਰ ਸਕਦੀ ਹੈ। ਗੱਜ ਕੇ ਬੰਧਨ ਕਾਟਨ ਖਾਰੇ, ਤੁਮ ਗੁਰੂ ਨਾਨਕ ਹੋ ਅਵਤਾਰੇ। ਅਗਲਾ ਬਚਨ ਕਿਹਾ ਕਿ ਜਿਮ ਦਰੋਪਦੀ ਲਾਖੀ ਲਾਜ, ਦੀਏ ਸਵਾਰ ਸੁਦਾਮੇ ਕਾਜ, ਫਿਰਤ ਫਿਰਤ ਪ੍ਰਭ ਆਇਓ ਥਾਰੇ, ਥਾਕ ਪਰਿਓ ਹੋ ਤੋ ਦਰਬਾਰੇ, ਅੱਜ ਡੇਗਿਆ ਤੇਰੇ ਦਰ ਦੇ ਉੱਤੇ। ਜਦੋਂ ਇਹਨਾਂ ਨੇ ਪੁਕਾਰ ਕੀਤੀ, ਭਾਵੇਂ ਵੱਖਰਾ ਪੁਰ ਕਰਨ ਕਹਿ ਕੇ ਪੁਕਾਰ, ਜਦੋਂ ਪੁਕਾਰ ਕੀਤੀ ਤੇ ਰਾਤ ਮੈਂ ਕਰਜ਼ ਕੀਤੀ ਸੀ, ਸਾਡੇ ਬਜ਼ੁਰਗ ਕਵੀ ਖੋਏ ਨੇ ਸਰਦਾਰ ਰਾਮ ਨਾਰਾਇਣ ਸਿੰਘ ਜੀ ਦਰਦੀ, ਉਹ ਕਹਿੰਦੇ ਨੇ ਜਦੋਂ ਇਹਨਾਂ ਪੁਕਾਰ ਕੇ ਕਿਹਾ, ਮਾਲਕ ਕਿਰਪਾ ਕਰੋ, ਸਾਡੀ ਪੱਤ ਟੱਕ ਦਿਓ, ਸਾਡੇ ਅਥਰੂ ਪੂੰਜ ਦਿਓ, ਸਾਡੇ ਤਿਲਕ ਤੇ ਜੰਜੂ ਨੂੰ ਬਚਾ ਦਿਓ। ਉਹਨਾਂ ਦੇ ਅੰਦਰ ਦਾ ਖਿਆਲ ਸੀ, 84 ਤੋਂ ਬਾਅਦ ਉਹਨਾਂ ਨੇ ਪੁਸਤਕ ਲਿਖੀ ਸੀ, ਅਸਾਂ ਕੀ ਕੀਤਾ ਤੁਸਾਂ ਕੀ ਕੀਤਾ। ਉਹ ਕਹਿੰਦੇ ਨੇ ਜਦੋਂ ਕਹਿਣ ਲੱਗੇ ਮਹਾਰਾਜ ਬਾਂਹ ਪਕੜੋ, ਅੱਗੇ ਉਹਨਾਂ ਨੇ ਦੋ ਬੜੇ ਪਿਆਰੇ ਸ਼ਬਦ ਲਿਖੇ, ਖੈ ਉਹ ਕਵਿਤਾ, ਉਹ ਲਿਖਦੇ ਨੇ, ਕਹਿਆ ਪਾਤਸ਼ਾਹ ਬੱਚਿਓ ਘਰੀ ਜਾਓ, ਸਿਰ ਦੇ ਕੇ ਸੱਤ ਬਚਾਂਗਾ ਮੈਂ, ਹਿੰਦੂ ਧਰਮ ਦੇ ਬੁੱਝ ਰਹਿ ਦੀਵੇ ਅੰਦਰ, ਤੇਲ ਆਪਣੇ ਲਹੂ ਦਾ ਪਾਂਗਾ ਮੈਂ, ਪਾਇਆ ਦੇਸ਼ ਦੀਆਂ ਜੜ੍ਹਾਂ ਵਿੱਚ ਲਹੂ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਲਿਆ ਗਏ, ਹਿੰਦੂ ਮੰਦਰਾਂ ਦੇ ਦੀਵਿਆਂ ਵਿੱਚ ਹੁਣ ਵੀ ਲਹੂ ਤੇਗ ਬਹਾਦਰ ਦਾ ਬਲ ਰਿਹਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ, ਮੈਂ ਅਰਜ਼ ਕਰਾਂ, ਮੌਤ ਬੜਾ ਕਠਿਨ ਖੇਲ ਹੈ, ਬੜੀ ਔਖੀ ਕਾਟੀ ਹੈ, ਪਰ ਯਾਦ ਰੱਖਿਓ, ਮੌਤ ਦਾ ਕਠਿਨ ਖੇਲ ਕੇਵਲ ਉਹ ਖੇਡ ਸਕਦਾ ਹੈ ਪਹਿਲਾਂ ਵਾਸ਼ਨਾ ਤੇ ਫਤਿਹ ਪਾ ਕੇ, ਜਿਹਨੇ ਆਤਮਕ ਜੀਵਨ ਦੇ ਕਠਿਨ ਖੇਡ ਨੂੰ ਜਿੱਤ ਲਿਆ। ਮੈਂ ਜਿਹੜਾ ਖਜ਼ਾਨੇ 'ਚੋਂ ਪਹਿਲਾ ਸ਼ਬਦ ਕਹਿਣਾ ਚਾਹੁੰਦਾ, ਉਹ ਸ਼ਬਦ ਕਹਿ ਗੌੜੀ ਰਾਗ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ, ਕਿਉਂਕਿ ਬਾਣੀ ਦੇ ਦਾਇਰੇ ਵਿੱਚ ਵੀ ਰਹੀਏ। ਤੇ ਮੈਂ ਇੱਕ ਬੇਨਤੀ ਕਰਾਂਗਾ ਗੁਰਮੁਖੋ, ਇਸ ਅਸਥਾਨ ਤੇ ਬੈਠ ਕੇ ਕਿ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੇ ਥੱਲੇ ਕਿਸੇ ਦੂਜੇ ਨੂੰ ਤੀਰ ਚਲਾ ਕੇ ਵਿੰਨਣ ਦਾ ਯਤਨ ਨਾ ਕਰੀਏ। ਇੱਕ ਗੱਲ ਬੜੀ ਸਪਸ਼ਟ ਜੇ ਕਿ ਜਿਸ ਬੰਦੇ ਦੀ ਜ਼ਬਾਨ ਕਿਸੇ ਦੂਜੇ ਨੂੰ ਸਾੜਨ ਦਾ ਯਤਨ ਕਰਦੀ ਏ, ਤੇ ਇੱਕ ਗੱਲ ਸਪਸ਼ਟ ਕਹਿ ਕਿਸੇ ਨੂੰ ਸਾੜਨ ਵਾਲਾ ਖੁਦ ਸੜੇ ਤੇ ਤਾਂ ਦੂਜਾ ਸੜ ਸਕਦਾ ਹੈ, ਕਿਉਂਕਿ ਦੀਆ ਚਲਾਈ ਮਾਚਿਸ ਦੀ ਤੀਲੀ ਦੇ ਮੂੰਹ ਨੂੰ ਪਹਿਲਾਂ ਅੱਗ ਲੱਗਦੀ ਏ ਤਾਂ ਦੂਜੇ ਨੂੰ ਸਾੜਦੀ ਏ। ਜੇ ਕਿਸੇ ਦੇ ਬੋਲ ਕਿਸੇ ਨੂੰ ਸਾੜਦੇ ਨੇ, ਯਾਦ ਰੱਖਿਓ ਬੰਦਾ ਖੁਦ ਅੰਦਰੋਂ ਸੜਿਆ ਹੋਇਆ। ਜੇ ਬੰਦਾ ਅੰਦਰੋਂ ਟਿਕਿਆ ਹੋਵੇਗਾ, ਜੇ ਅੰਦਰ ਠੰਡ ਹੋਵੇਗੀ, ਉਹਦੇ ਬੋਲਾਂ ਵਿੱਚ ਕਦੀ ਸਾੜਾ ਨਹੀਂ ਹੋਵੇਗਾ। ਮੇਰਾ ਗੁਰੂ ਤਾਂ ਬੋਲਦਾ ਵੀ ਮਿੱਠਾ ਹੈ, ਹਾਂ ਉਹਦੀ ਝਿੜਕ ਵੀ ਮਿੱਠੀ ਬਣ ਜਾਂਦੀ ਹੈ। ਮੈਂ ਫਿਰ ਬੇਨਤੀ ਕਰਾਂ, ਪਹਿਲਾ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਦਾ ਪੜ੍ਹੀਏ, ਉਹ ਹੈ ਅਖੀਰ। ਇਹ ਖੇਲ ਬੜਾ ਕਠਿਨ ਹੈ। ਉਸ ਸ਼ਬਦ ਵਿੱਚ ਹਜ਼ੂਰ ਨੇ ਤਿਆਗ ਤੋਂ ਬਾਤ ਸ਼ੁਰੂ ਕੀਤੀ। ਮਹਾਰਾਜ ਜੀ ਨੇ ਕਿਹਾ, ਸਾਧੋ ਮਨ ਕਾ ਮਾਨ ਤਿਆਗੋ, ਜਨ ਨਾਨਕ ਇਹ ਖੇਲ ਕਠਿਨ ਹੈ। ਗੁਰਮੁਖੋ, ਮੌਤ ਦਾ ਖੇਲ ਕਠਿਨ ਹੈ, ਪਰ ਜਿਹੜਾ ਅੰਦਰ ਦੀ ਖੇਡ ਨੂੰ ਜਿੱਤ ਜਾਏਗਾ, ਉਹਦੇ ਲਈ ਮੌਤ ਦੀ ਖੇਡ ਵੀ ਸੌਖੀ ਬਣ ਜਾਏ। ਸਾਧੋ, ਇਹਦਾ ਅਰਥ ਹੈ ਭਲੇ ਪੁਰਖੋ, ਮਨ ਕਾ ਮਾਨ ਤਿਆਗੋ, ਆਪਣੇ ਮਨ ਦੇ ਹੰਕਾਰ ਨੂੰ ਛੱਡ ਦਿਓ। ਇੱਥੇ ਤਨ ਸ਼ਬਦ ਨਹੀਂ ਵਰਤਿਆ, ਮਨ ਵਰਤਿਆ ਹੈ, ਕਿਉਂਕਿ ਕਈ ਵਾਰੀ ਤਨ ਕਹਿ ਜਾਂਦਾ ਝੂਠੀ ਮੁੱਠੀ, ਨਹੀਂ ਜੀ ਮੈਂ ਤਾਂ ਦਾਸ ਹਾਂ ਜੀ, ਅਸੀਂ ਤਾਂ ਸੇਵਕ ਹਾਂ ਜੀ, ਅਸੀਂ ਤਾਂ ਚਰਨਾਂ ਦੀ ਧੂੜ ਹਾਂ ਜੀ, ਪਰ ਅੰਦਰ ਵਾਲਾ ਮਨ ਚਰਨਾਂ ਦੀ ਧੂੜ ਕਹਿ ਕੇ ਵੀ ਅੰਦਰੋਂ ਰਸ ਲਈ ਜਾਂਦਾ, ਕਿਉਂਕਿ ਚਰਨਾਂ ਦੀ ਧੂੜ ਕਹਿਣ ਨਾਲ ਵੀ ਅੰਦਰੋਂ ਮਾਣ ਆ ਜਾਂਦਾ। ਕਹਿੰਦੇ ਨੇ ਆਪਣੇ ਮਨ ਦਾ ਮਾਣ ਤਿਆਗ ਦੇ। ਸਾਧੋ ਮਨ ਕਾ ਮਾਨ ਤਿਆਗੋ, ਤੇ ਇਸ ਮਾਨ ਨੇ ਕਿੰਨਿਆਂ ਕੁ ਨੂੰ ਤਬਾਹ ਕਰ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਇੱਕ ਸ਼ਲੋਕ ਹੈ, ਕਈ ਵਾਰੀ ਧਰਮ ਦੇ ਕਰਮ ਵੀ ਮਾਨ ਬਣ ਜਾਂਦੇ। ਉਹ ਕੀਤੇ ਹੋ ਕਰਮਾਂ ਦਾ ਫਲ ਕੀ, ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਸਾਧੋ ਮਨ ਕਾ ਮਾਨ ਤਿਆਗੋ। ਪਿਆਰਿਓ ਸਰੀਰ ਤਿਆਗਣਾ ਸੌਖਾ ਜੇ, ਮੈਂ ਇੱਕ ਸ਼ਬਦ ਫਿਰ ਕਹਿਣ ਲੱਗਾ ਬਾਣੀ ਚੋਂ, ਸਰੀਰ ਛੱਡਣਾ ਸੌਖਾ ਹੈ ਪਰ ਮਾਨ ਛੱਡਣਾ ਬੜਾ ਔਖਾ ਜੇ। ਜਦੋਂ ਕਿਸੇ ਬੰਦੇ ਨੂੰ ਬਿਮਾਰੀ ਲੱਗੀ ਹੋਵੇ ਉਹਦਾ ਸੰਸਕਾਰ ਕਰ ਦਿਓ, ਅਸੀਂ ਕਹਿੰਦੇ ਚਲੋ ਵਿਚਾਰਾ ਛੁੱਟ ਗਿਆ, ਬਿਮਾਰ ਸੀ, ਮੌਤ ਹੋ ਗਈ, ਸੰਸਕਾਰ ਹੋ ਗਿਆ, ਛੁੱਟ ਗਿਆ। ਗੁਰਮੁਖੋ ਸਰੀਰ ਦੀਆਂ ਲੱਗੀਆਂ ਹੋਈਆਂ ਬਿਮਾਰੀਆਂ ਸਰੀਰ ਦੀ ਮੌਤ ਨਾਲ ਮੁੱਕ ਜਾਂਦੀਆਂ ਨੇ, ਪਰ ਜਿਹਨੂੰ ਹੰਕਾਰ ਦੀ ਬਿਮਾਰੀ ਲੱਗ ਜਾਏ ਸਰੀਰ ਦੇ ਸੜਨ ਤੋਂ ਬਾਅਦ ਤਾਂ ਹੰਕਾਰ ਅਗਲੇ ਜਨਮ ਵਿੱਚ ਵੀ ਚਲਾ ਜਾਂਦਾ। ਸਤਿਗੁਰੂ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪ ਆਤਮਾ, ਸ਼ਲੋਕ ਸਹਿਸਕ੍ਰਿਤੀ, ਕਿ ਜਨਮ ਮਰਨ ਦਾ ਮੂਲ ਹੰਗਤਾ ਹੈ, ਖੌਂ ਵਿੱਚ ਆਇਆ ਖੌਂ ਵਿੱਚ ਗਿਆ, ਨਿਮਕ ਨਿਮਕ ਕਰ ਸਰੀਰ ਕਟਾਵੇ ਤੋਪੀ ਖੌਮੈ ਮੈਲ ਨਾ ਜਾਏ। ਗੁਰੂ ਨੇ ਕਿਹਾ ਪਹਿਲਾ ਕੰਮ ਕਰ ਸਾਧੋ ਮਨ ਕਾ ਮਾਨ ਤਿਆਗੋ। ਬਾਬਾ ਬਕਾਲਾ ਸਾਹਿਬ ਦੀ ਧਰਤੀ ਹੈ, ਅਰਜ਼ ਕਰਾਂ, ਸਾਰੇ ਗੱਦੀਆਂ ਲਾ ਕੇ ਬੈਠੇ ਨੇ, ਦਾਅਵੇਦਾਰ ਬਣ ਕੇ ਬੈਠੇ ਨੇ, ਪਰ ਅੰਦਰ ਦੀ ਨਿਮਰਤਾ ਵਾਲਾ ਭਰਿਆ ਹੋਇਆ ਭਾਂਡਾ ਨਾ ਕਿਸੇ ਮਸੰਦ ਨੂੰ ਅੱਗੇ ਤੋਰ ਰਹੇ ਨੇ, ਨਾ ਉਹ ਦਾਅਵਾ ਕਰਦੇ ਪਏ ਨੇ। ਇੱਥੋਂ ਤੱਕ ਕਿ ਜਦੋਂ ਦੌਲਤ ਨੂੰ ਦੇਖ ਕੇ ਧੀਰਮਲ ਗੋਲੀ ਵੀ ਚਲਾਉਂਦਾ ਤੇ ਗੁਰੂ ਤੇਗ ਬਹਾਦਰ ਕਹਿੰਦੇ ਨੇ ਮਾਂ ਆਪਣੀ ਨੂੰ, ਮਾਂ ਅੱਜ ਤੱਕ ਗੋਲੀ ਨਹੀਂ ਸੀ ਕਿਸੇ ਚਲਾਈ, ਆ ਦੇਖ ਧਨ ਦਾ ਢੇਰ ਲੱਗਾ ਤੇ ਆਪਣੇ ਨਹੀਂ ਆਪਣੇ ਉੱਤੇ ਗੋਲੀ ਚਲਾ ਦਿੱਤੀ। ਮੇਰੀ ਬੇਨਤੀ ਧਿਆਨ ਨਾਲ ਸੁਣੀ, ਧੀਰਮਲ ਗੋਲੀ ਚਲਵਾਉਂਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ, ਸੱਚੇ ਪਾਤਸ਼ਾਹ ਉੱਥੇ ਵੀ ਨਿਮਰਤਾ ਦਾ ਪੱਲਾ ਨਹੀਂ ਛੱਡਿਆ ਤੇ ਇੱਕੋ ਗੱਲ ਕਹਿੰਦੇ ਨੇ, ਮਾਲਕਾ ਅਮੀਰ ਨਾ ਬਣਾਈ, ਕਿਰਪਾ ਕਰ ਅੰਦਰ ਦੀ ਗਰੀਬੀ ਦੇ, ਤੂੰ ਤਾਂ ਗਰੀਬ ਨਿਵਾਜਕ ਹੈ, ਕਿਤੇ ਨਹੀਂ ਪੜਿਆ ਕਿ ਤੂੰ ਅਮੀਰ ਨਿਵਾਜਕ ਹੈ, ਜਿਸ ਕੋਲ ਅੰਦਰ ਦੀ ਗਰੀਬੀ ਹੈ। ਸਾਧੋ ਮਨ ਕਾ ਮਾਨ ਤਿਆਗੋ। ਜੇ ਬੰਦਾ ਹੰਕਾਰ ਵਿੱਚ ਆ ਜਾਏ, ਗੁਰਮੁਖੋ ਮਾਨ ਬੰਦੇ ਨੂੰ ਡੋਬ ਕੇ ਰੱਖ ਦਿੰਦਾ ਹੈ। ਸਤਿਗੁਰੂ ਨੇ ਤਾਂ ਸ਼ਬਦ ਵਰਤੇ ਕਿ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ। ਜਿਸ ਕਹਿ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਤ ਸਵਾਨ, ਜੋ ਜਾਣੈ ਮੈਂ ਜੋਬਨ ਉਗੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬੋ ਜੋਨ ਪਰਮਾਵੈ, ਧਨ ਭੂਮ ਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਸਾਧੋ ਮਨ ਕਾ ਮਾਨ ਤਿਆਗੋ। ਅਨਕ ਤਪੱਸਿਆ ਕਰੈ ਅਹੰਕਾਰ, ਨਰਕ ਸੁਰਗ ਫਿਰ ਪਰ ਅਵਤਾਰ। ਸਾਧੋ ਮਨ ਕਾ ਮਾਨ ਤਿਆਗੋ। ਕਬੀਰ ਗਰਬ ਨਾ ਕੀਜੀਐ, ਚਾਮ ਲਪੇਟੇ ਖਾਡ, ਖੈਬਰ ਉਪਰ ਛਤਰ ਤਰ, ਤੇ ਫੁਣ ਤਰਨੀ ਗਾਡ। ਕਬੀਰ ਗਰਬ ਨਾ ਕੀਜੀਐ, ਦੇਹੀ ਦੇਖ ਸੁਰੰਗ, ਸਾਧੋ ਮਨ ਕਾ ਮਾਨ ਤਿਆਗੋ। ਕਬੀਰ ਗਰਬ ਨਾ ਕੀਜੀਐ, ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਓਗੇ ਜਿਉਂ ਕਾਂਚੁਰੀ ਭੁਜੰਗ। ਕਬੀਰ ਗਰਬ ਨਾ ਕੀਜੀਐ, ਉੱਚਾ ਦੇਖ ਆਵਾਸ, ਆਜ ਕਾਲ ਭੋਇ ਲੇਟਣਾ ਉਪਰ ਜਾਮੈ ਘਾਸ। ਕਬੀਰ ਗਰਬ ਨਾ ਕੀਜੀਐ, ਰੰਕ ਨਾ ਹਸੀਐ ਕੋਏ, ਮਨ ਕਾ ਮਾਨ ਤਿਆਗੋ। ਰੰਕ ਨਾ ਹਸੀਐ ਕੋਏ, ਅਜੋ ਸੋ ਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਮੈਂ ਸਿਰਫ ਪ੍ਰਮਾਣ ਲਏ ਨੇ, ਅਰਥ ਤਾਂ ਨਹੀਂ ਕੀਤੇ, ਕਿਉਂਕਿ ਸਲੋਕ ਬੜੇ ਸਰਲ ਨੇ। ਮਹਾਰਾਜ ਜੀ ਨੇ ਕਿਹਾ ਹੈ ਬੜਾ ਖੇਲ ਕਠਨ, ਕਠਨ ਖੇਲ ਕਿਹਾ। ਸੱਚ ਇਹ ਵੇ ਕਿ ਗੁਰੂ ਤੇਗ ਬਹਾਦਰ ਦੀ ਬਾਣੀ ਹੀ ਕਠਨ ਖੇਲ ਤੋਂ ਸ਼ੁਰੂ ਹੁੰਦੀ ਏ, ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੀਰ ਦਾ ਅੰਤਲਾ ਸਮਾਂ ਉਹ ਕਠਨ ਖੇਲ ਨੂੰ ਵੀ ਸੌਖੀ ਬਣਾ ਕੇ ਨਿਕਲ ਜਾਂਦੇ। ਮਹਾਰਾਜ ਜੀ ਨੇ ਕਿਹਾ ਸਾਧੋ ਮਨ ਕਾ ਮਾਨ ਤਿਆਗੋ, ਤੇ ਦੂਸਰਾ ਕੰਮ ਕਰਿਓ, ਕਾਮ ਕ੍ਰੋਧ ਸੰਗਤ ਦੁਰਜਨ ਕੀ। ਕਾਮ ਔਰ ਕ੍ਰੋਧ ਤੇ ਭੈੜੇ ਬੰਦਿਆਂ ਦੀ ਸੰਗਤ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਐਨਸ ਪਾਗੋ ਰਖਾਓ। ਸੁਖ ਦੁੱਖ ਦੋਨੋਂ ਸਮ ਕਰ ਜਾਣੈ, दुख ते सुख नू बराबर जानना, पर खेल बड़ा कठिन जे। सुख दुख दोनों सम कर जाने और मान अपमाना, हरक सोग ते रहे अतीता, तिन जग तत पछाना। उस्तत निंदा दो त्यागे, खोजे पद निर्वाना। जन नान के खेल कठिन के, किन्हु गुरमुख जाना। तिनक श्लोक मैं कह के इस पवित्र शब्द दे अर्थां वल आउना। देखो असी जदों श्लोक पढ़ने आ, जिन्हें असी बचन वरते ने, मान नूं गदे दुख सुख बराबर जान, तिन नूं बराबर मां ने बाणी माया। दुख दुख पर सही लोभ अभिमान, नानक स्वे मन सूरत भगवान, जन नान खेल कै दुख जरा नही। लोभ मान नान रे मन सोम भगवान, उस दिया ना खेल दिया ने लो सम कौन सुन रे मुख तै जा, हर जा कह बीत सम कौन सुन रे मुह तै। पर इस गमज लिया वो फिर बन गया तो अगलो के पहुं को दे ऐ मान कनक सुना ज्ञानी खान। तो अमरदा राज जी पाकी ते पहला था इक्का नी केवल गुरानी से साडा गोर एक गुरु मैं किसी में दास ने पता एक ऐसा बिन दास कर पांच का जिक्र अखीर ते वचन हो जा। एक वचन है पांच दीत पांच सौ वचन बुत एक एक दत कह असा पांच दी जो श्री ग्रंथ साहिब पांदार अंतर के जी वह असा जाचो भी एक जो लिखने खा महाराज का बा और इको चार इको शब्द दी करो अच्छा सच आखा है गुरु साहिब दी सच्चा हट ए दुकाची है रत रे पंडा गुरु साहिब दी ता रत भरया होया राख आई साहिब और सागरी भरपूर संत चुकी दूरे ए रतन न्या नल पंडारा गुर ते पान राज किदन देव है निखार जे दिला परमात्मा तरस इस खजाचो शब्द दी चोली लेंदा है ते दावरी बेदरदा है। वीर सिंह गल के केंद्र ने जो सिखा पाठ कर देख अमना नल जब जी सड़े तू सी साहिब तू सहज करें ते करम तुला ते बिच एक कर दरिया कर मेरे तू ग्रंथ चे पा दे गुरु नानक साहिब कृपा जी वाडी अर्थ रस चो निको बो मैं सना लायक प्रति कृपा की तेरद मेरी रोते निवे ए बोरे ने जे सुख दी दया है ओ फिर गु शब्द दा ना वर्द अज कहंदे सा सौदा सच प्या ए सौद सच्चा ते ला भी थानी ए भी सच खर नाम अर ऊपर दी कृपा जाए नाम दे नु वने वपा विच अमरगटिया इस सदी मायर विचों परमार नाम प्रगट हो कली आवण जे ऊपर कर्म मेर हो अदर हो वे सो वे सो वे प्रसाद हो ओ नाम अमरिंदा है नानक सच है इस सच आत्मा दता की तन सखार उस परि परमात्मा शुक्रान उद करी तन कई जेड़ा जिंदगी मरण वाला मेरी एक बेनती वाणी नाल संधि है शब्द एक प्रभु एक पंक संगत एक ते सच क्यों नानक का कर मानव एकता दे तौर विच पेंदा सत कृपा करे असीं अगला वचन पढ़ अंदर वरतै सभावी जे कोई साजा अल जावे ए हर आपां करांगे थोड़ी क्यों दिन ए चार सी शाद दिन असी हरु तेग दे चर पहुंचांगे आओ उस सरकार की चुकाई सच ए तन अदर बना से धर्म ढक लिया क्यों ढकण ने ताने ढक के बेनती कार कर मैं बेअंत होइयां साथ जी कृपा बख्शना कल नु से तरह वड्डी गिनती अला प्रीत चरणा विच आपां शबर कर सक वाह जी का खालसा वाहे गुरु जी।